ਬਦਕ ਉਹਦਾ ਹਰਿਓ ਖੰਮ ਪ੍ਰਹਾਰ।
ਹੋਰ ਇਹ ਕਹਿੰਦੇ ਬਦਕ ਪ੍ਰਹਾਰਿਓ ਖੰਮ ਪ੍ਰਹਾਰ। ਬਦਕ ਚਤੁਰਭੁਜੀ ਜਾਨਵਰ ਸੀ ਸਾਧ ਸੰਗਤ ਜੀ। ਇੱਕ ਵਿਆਹ ਨਾਮੇ ਬਦਕ ਸੀ ਹੇੜੀ, ਚਤੁਰਭੁਜੀ ਜਾਨਵਰ ਨੂੰ ਪਕੜਨ ਵਾਲਾ ਇਹ ਸਾਧ ਸੰਗਤ ਜੀ। ਇਸ ਪ੍ਰਕਾਰ ਦੀ ਹਾਲਤ ਸੀ ਇਸਦੀ। ਇਹ ਵੀ ਚੰਦਰਕ ਮੁਨੀ ਜਿੱਥੇ ਬੈਠਾ ਤਪੱਸਿਆ ਕਰਦਾ ਸੀ ਉੱਥੇ ਆ ਕੇ ਸੁਖਣਾ ਸੁਖੀ ਕਿ ਅੱਜ ਸੰਤ ਜੀ ਜੇ ਮੈਨੂੰ ਸ਼ਿਕਾਰ ਚੰਗਾ ਮਿਲ ਜੇ ਤੇ ਚੌਥਾ ਹਿੱਸਾ ਤੁਹਾਡੇ ਜਾਨਵਰ ਭੇਟਾ ਕਰੂ। ਇਹ ਸੁਖਣਾ ਸੁੱਖ ਕੇ ਚਲਿਆ ਗਿਆ। ਰਿਖੀ ਆਪਦੀ ਸਮਾਧੀ ਚ ਬੈਠਾ ਹੈ। ਇਹਨੂੰ ਉਦੋਂ ਚਿੜੀਆਂ ਚੁੜੀਆਂ ਦੇ ਮਾਰ ਕੇ ਲਿਆਇਆ, ਝੋਲਾ ਭਰ ਲਿਆਇਆ, ਝੋਲਾ ਭਰ ਕੇ ਲਿਆ ਕੇ ਕਹਿਣ ਲੱਗਾ ਲਓ ਜੀ ਆ ਤੁਹਾਡੀ ਸੁਖਣਾ ਬੜੀ ਛੇਤੀ ਪੂਰੀ ਹੋ ਗਈ ਹੈ। ਇਹ ਜਿਹੜੇ ਚੋਰ ਚਾਰ ਹੁੰਦੇ ਨਿਸ਼ਚਾ ਬੜੀ ਛੇਤੀ ਹੋ ਜਾਂਦਾ ਇਹਨਾਂ ਨੂੰ। ਉਹ ਸ਼ਿਕਾਰੀ ਸੀ ਜੇ ਉਹ ਨਿਸ਼ਚਾ ਹੋ ਗਿਆ। ਇਹ ਚੌਥਾ ਹਿੱਸਾ ਮਾਰਾ ਕਹਿੰਦੇ ਜਾਨਵਰ ਬਣਾ ਕੇ ਲੈ ਲਓ। ਕਹਿਣ ਲੱਗੇ ਭਾਈ ਜੇ ਸਾਡੀ ਸੁਖਣਾ ਪੂਰੀ ਹੋਈ ਹੈ ਤਾਂ ਅਸੀਂ ਇਹ ਤਾਂ ਨੀ ਜਾਨਵਰ ਲੈਣੇ, ਤੂੰ ਪਾਪ ਕਰਕੇ ਆਇਆ, ਤੂੰ ਸਾਨੂੰ ਚਤੁਰਭੁਜੀ ਜਾਨਵਰ ਲਿਆ ਕੇ ਦੇ ਜੇ ਤੂੰ ਚਾਹੁੰਦਾ ਤਾਂ, ਨਹੀਂ ਤਾਂ ਤੈਨੂੰ ਪਤਾ ਵੀ ਜੇ ਅਸੀਂ ਬਚਨ ਕਰਤਾ ਤੂੰ ਮਾਰਿਆ ਜਾਏਗਾ। ਸੁਣ ਕੇ ਡਰ ਗਿਆ, ਕਹਿੰਦੇ ਬਾਬਾ ਬਚਨ ਨਾ ਕੋਈ ਕਰਿਓ, ਮੈਂ ਹੁਣੇ ਹੀ ਜਾਣਾ। ਉਸ ਵੇਲੇ ਸਾਧ ਸਿੰਘ ਚਤੁਰਭੁਜੀ ਜਾਨਵਰ ਕਿੱਥੇ ਹੋਣਾ ਸੀ, ਪਾਲਣ ਲੱਗਾ ਕਿਤੋਂ ਨਾ ਮਿਲਿਆ। ਇਹਦੀ ਇਸਤਰੀ ਭਾਰਦੇ ਨੂੰ ਮਿਲੀ, ਉਹ ਕਹਿਣ ਲੱਗੀ ਤੂੰ ਪਤੀ ਸਾਧਨ ਐਵੇਂ ਬਹਿਕਾਤਾ ਤੈਨੂੰ, ਚਤੁਰਭੁਜੀ ਕਦੇ ਜਾਨਵਰ ਸੁਣਿਆ ਤਾਂ, ਉਹਨੂੰ ਛੁਰਾ ਲੈ ਕੇ ਪਿਆ ਉਹਦਾ ਭੱਜ ਗਈ ਰੋਟੀ ਸਿੱਟ ਕੇ। ਕਹਿੰਦਾ ਸਾਧ ਝੂਠ ਨਹੀਂ ਬੋਲਦੇ। ਉਸ ਵੇਲੇ ਫਿਰ ਇਹਨੂੰ ਚਿਖਾ ਬਣਾ ਲਈ, ਚਿਖਾ ਬਣਾ ਕੇ ਸੜਨ ਲੱਗਾ ਵੀ ਸੰਤਾਂ ਦਾ ਬਚਨ ਤਾਂ ਪੂਰਾ ਨਹੀਂ ਹੁੰਦਾ, ਜਿਉਂ ਕੇ ਕੀ ਲੈਣਾ। ਜਦੋਂ ਚਿਖਾ ਨੂੰ ਅੱਗ ਲਾਈ ਮਹਾਰਾਜ ਝੱਟ ਚਤੁਰਭੁਜੀ ਰੂਪ ਧਾਰ ਕੇ ਆ ਗਏ। ਜਿਸ ਵੇਲੇ ਆ ਗਏ ਤੇ ਫਿਰ ਉੱਠ ਖੜੋਤਾ ਚਿਖਾ ਤੋਂ, ਉਹਨਾਂ ਨੂੰ ਫੜਨ ਲੱਗਾ। ਫੜੇ ਨਾ ਜਾਣ ਕੰਡਿਆਂ ਵਾਲੇ ਝਾੜੀਆਂ ਵਾਲੇ ਬਿਰਛ ਸੀ, ਉਹਨਾਂ ਦੇ ਵੀ ਦੀ ਸਾਰੇ ਦੇ ਸਰੀਰ ਚ ਕੰਡੇ ਵੱਜ ਗਏ। ਫਿਰ ਆਪਦੇ ਛੁਰਾ ਮਾਰਨ ਲੱਗਾ, ਫਿਰ ਮਾਰ ਅੜ ਕੇ ਝਾੜੀ ਚ ਖੜ ਗਏ। ਜਿਸ ਵੇਲੇ ਖੜ ਗਏ ਉਸ ਵੇਲੇ ਅਸਨ ਝਾੜੀ ਚੜਿਆ ਉਹਨੂੰ ਪਾ ਕੇ ਜਾਲ ਸਾਧ ਸੰਗੇ ਜੀ ਮੋਢੇ ਤੇ ਰੱਖ ਕੇ ਚੰਦਰਕ ਮੁਨੀ ਜਿੱਥੇ ਬੈਠਾ ਸੀ ਉੱਥੇ ਲੈ ਕੇ ਆ ਗਿਆ। ਕਹਿੰਦੇ ਸੰਤ ਜੀ ਇਹੋ ਤਾਂ ਨੀ ਚਤੁਰਭੁਜੀ ਜਾਨਵਰ। ਉਸ ਵੇਲੇ ਰਿਖੀ ਬੜਾ ਪ੍ਰੇਮ ਚ ਲੀਨ ਹੋ ਗਿਆ, ਅੱਖਾਂ ਚੋਂ ਪਾਣੀ ਆਵੇ। ਕਹਿੰਦੇ ਮਹਾਰਾਜ ਤੁਸੀਂ ਇਹ ਕੀ ਕੀਤਾ, ਤੁਸੀਂ ਇਹ ਸ਼ਿਕਾਰੀ ਦੇ ਵੱਸ ਪੈ ਗਏ। ਕਹਿੰਦੇ ਭਾਈ ਤੈਂ ਜੀ ਕਹਿ ਚਤੁਰਭੁਜੀ ਜਾਨਵਰ ਪਕੜ ਕੇ ਲਿਆ ਤਾਂ ਸਾਨੂੰ ਇਹ ਬਚਨ ਤੇਰਾ ਪੂਰਾ ਕਰਨਾ ਪਿਆ। ਉਸ ਵੇਲੇ ਆਪ ਜਾਲ ਤੋੜਿਆ ਚੰਦਰਕ ਮੁਨੀ ਨੇ ਤੇ ਚਰਨੀ ਪਿਆ। ਉਸ ਵੇਲੇ ਇਹਨੂੰ ਬਦਕ ਨੇ ਕਿਹਾ ਜੀ ਮੇਰਾ ਵੀ ਉਧਾਰ ਕਰੋ। ਫਿਰ ਉਸ ਵੇਲੇ ਕਿਹਾ ਭਗਤ ਮਹਾਰਾਜ ਪ੍ਰਸੰਗ ਆਉਂਦਾ ਹੈ ਵੀ ਤੂੰ ਕਲਯੁਗ ਦੇ ਸਮੇਂ ਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਅਵਤਾਰ ਧਾਰਨਗੇ ਉਦੋਂ ਜਗਨਨਾਥਪੁਰੀ ਚ ਤੂੰ ਜੰਮਿਆ ਹੋਵੇਂਗਾ, ਉੱਥੇ ਜਾ ਕੇ ਆਨੰਦਪੁਰ ਚ ਸਿਰ ਦੇਵੇਂਗਾ ਪੰਜਾਂ ਪਿਆਰਿਆਂ ਚ ਤੇ ਫਿਰ ਤੇਰਾ ਉਧਾਰ ਹੋਊਗਾ। ਇਸ ਪ੍ਰਕਾਰ ਸਾਧ ਸੰਗਤ ਜੀ
ਬਦਕ ਉਧਾਰਿਓ ਖੰਮ ਪ੍ਰਹਾਰ।
ਉਹ ਖੰਮ ਜ਼ਖਮ ਮਾਰਨ ਵਾਲਾ ਜਿਹੜਾ ਜਾਲਾਂ ਚ ਫੜਨ ਵਾਲਾ ਸੀ ਉਹ ਚਤੁਰਭੁਜੀ ਜਾਨਵਰ ਨੂੰ ਲਿਆਉਣ ਵਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹ ਫੰਦਕ ਦਾ ਅਵਤਾਰ ਸੀ ਭਾਈ ਹਿੰਮਤ ਸਿੰਘ, ਉਹਨੂੰ ਅੰਮ੍ਰਿਤ ਦੀ ਦਾਤ ਦੇ ਕੇ ਉਧਾਰ ਕੀਤਾ ਸੀ ਸੱਚੇ ਪਾਤਸ਼ਾਹ ਨੇ। ਇਸੇ ਪ੍ਰਕਾਰ ਖੰਮ ਪ੍ਰਹਾਰ, ਖੰਮ ਨਾਮ ਹੈ ਜ਼ਖਮ ਦਾ, ਜ਼ਖਮ ਮਾਰਨ ਵਾਲਾ। ਜਿਸ ਵਕਤ ਰਾਮ ਚੰਦਰ ਜੀ ਨੇ ਸੁਗਰੀਵ ਦੀ ਮਦਦ ਕਰਕੇ ਬਾਲੀ ਨੂੰ ਮਾਰਨਾ ਚਾਹਿਆ ਉਸ ਵੇਲੇ ਸਾਧ ਸੰਗਤ ਜੀ ਬਾਲੀ ਦਾ ਭਰ ਲਿਆ ਸੀ ਵੀ ਜਿਹੜਾ ਮੇਰੇ ਸਾਹਮਣੇ ਜੰਗ ਕਰੇ ਅੱਧਾ ਜ਼ੋਰ ਉਹਦਾ ਮੇਰੇ ਚ ਆ ਜਾਵੇ। ਇਸ ਕਰਕੇ ਰਾਮ ਚੰਦਰ ਜੀ ਨੇ ਬਿਰਸ਼ ਦੀ ਓਟ ਲੈ ਕੇ ਬਾਲੀ ਦੇ ਤੀਰ ਮਾਰਿਆ। ਜਦ ਤੀਰ ਮਾਰਿਆ ਬਾਲੀ ਨੂੰ ਸੰਕਲਪ ਰਹਿ ਗਿਆ, ਕਹਿੰਦਾ ਓਹਲੇ ਹੋ ਕੇ ਮਾਰਿਆ ਨਾ, ਸਾਹਮਣੇ ਮਾਰਦਾ ਤੇਰਾ ਬਦਲਾ ਮੈਂ ਲੈ ਲੈਂਦਾ। ਇਹ ਸੰਕਲਪ ਨਾਲ ਪ੍ਰਾਣ ਛੁੱਟਣ ਤੋਂ ਸਾਧ ਸੰਗਤ ਜੀ ਉਹ ਬਾਲੀ ਜਿਹੜਾ ਸੀ ਇਹ ਮਰ ਕੇ ਫੇਰ ਸਾਧ ਸੰਗਤ ਜੀ ਦੁਆਪਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਵੇਲੇ ਫੰਦਕ ਬਣਿਆ, ਫੰਦਕ ਬਣਿਆ ਹੋਇਆ ਸਾਧ ਸੰਗਤ ਜੀ, ਜਿਸ ਦੀ ਬਾਬਤ ਲਿਖਿਆ ਹੈ ਕ੍ਰਿਸ਼ਨ ਭਗਵਾਨ ਜੀ ਜਿਸ ਵਕਤ ਸਾਰੇ ਜਿਹੜੇ ਜਾਦੋ ਸੀ ਇਹ ਸ਼ਰਾਬ ਪੀ ਕੇ ਦਰਵਾਸਾ ਰਿਖੀ ਦੇ ਸ਼ਰਾਬ ਕਰਕੇ ਦਰਵਾਸਾ ਸੋ ਕਰਨ ਗੌਰੀ ਜਾਦਵ ਇਹ ਫਲ ਪਾਏ। ਢਾਈ ਪੈਰ ਚ ਸ਼ਰਾਬ ਪੀ ਕੇ ਆਪੋ ਵਿੱਚ ਹੀ ਸਾਧ ਸੰਗਤ ਜੀ ਜੰਗ ਕਰਕੇ ਮਰ ਗਏ ਸਨ। ਕ੍ਰਿਸ਼ਨ ਜੀ ਉਦਾਸ ਹੋ ਕੇ ਕਿਉਂਕਿ ਜਾਦਮਾ ਦੀ ਕੁੜ ਚੋਂ ਕ੍ਰਿਸ਼ਨ ਜੀ ਵੀ ਸਨ, ਇਹ ਜਾਜ ਸੁੱਤਾ ਪ੍ਰਭਾਸ ਵਿੱਚ ਗੋਡੇ ਉੱਤੇ ਪਾਪ ਪਸਾਰੇ ਪ੍ਰਭਾਸ ਖੇਤਰ ਲਿਆ ਹੈ ਦੁਆਰਕਾ ਦੇ ਵਿੱਚ, ਉੱਥੇ ਜਾ ਕੇ ਗੋਡੇ ਤੇ ਲੱਤ ਰੱਖ ਕੇ ਪੈ ਗਏ। ਪਰ ਜਿਸ ਚਰਨ ਦੇ ਚਰਨ ਕਮਲ ਵਿੱਚ ਪਦਮ ਹੈ ਝਿਲਵਿਲ ਝਿਲਕੇ ਬਾਂਗੀ ਤਾਰੇ, ਚਰਨਾਂ ਕਮਲਾਂ ਚ ਕਵਲ ਪਦਮ ਸੀ ਸਾਧ ਸੰਗਤ ਜੀ, ਜਿਵੇਂ ਤਾਰਾ ਚਮਕਦਾ ਐਂ ਚਮਕਦਾ ਵੇਖ ਕੇ ਬਦਕ ਆਇਆ ਭਾਲਦਾ ਮਿਰਗੇ ਜਾਣ ਬਾਣ ਲੈ ਮਾਰੇ, ਬਦਕ ਭਾਲਦਾ ਆਇਆ ਹਰਨ ਜਾਣ ਕੇ ਹਰਨ ਦੀ ਅੱਖ ਚਮਕਦੀ ਹੈ तीर मारिया। जदों आया साध संगत जी कोले वेख्या उस वेले सियाण के जो देखिया उस वेले कृष्ण जी दे पैरी पै के वंदना कीती महाराज मेथों गलती हो गई है। उस वेले साध संगत जी गल विच लीता कृष्ण जी औगुण कीते हरन चितारे भले भले कर मनियन बुरियां दे हर काज सवारे पाप करेंदे पत उधारे। इस प्रकार साध संगत जी कहिंदे वी तैं बाली बन के संकल्प कीता सी मेरे मारन दा मैं ओले हो के तीर मारिया सी तां भाई तैं साडे तीर मारिया। इस तरह बचन कह के बकुंठ नूं कृष्ण भगवान जी चले गए सी ओले औगुण बख्श दित्ते सी। इस प्रकार खम तीर नूं चलाउण वाला जिहड़ा सी फदक बाली दा पिछले जन्म विचों उस दे तां उदाहरण कीता कृष्ण जी ने ਉਹਦੇ ਔਗੁਣ ਨੀ ਚੇਤੇ ਕੀਤੇ।
ਕੁਬਜਾ ਉਧਰੀ ਅੰਗੁਸ਼ਟ ਧਾਰ
ਹੋਰ ਸੁਣੋ ਕਹਿੰਦੇ ਕੁਬਜਾ ਉਧਰੀ ਅੰਗੁਸ਼ਟ ਧਾਰ ਕੁਬਜਾ ਜਿਹੜੀ ਸੀ ਕੁਬੀ ਮਾਲਣ ਇਹ ਕੰਸ ਦੀ ਸਾਧ ਸਿੰਘ ਜੀ ਰੋਜ ਲਿਜਾ ਕੇ ਫੁੱਲਾਂ ਦੀ ਮਾਲਾ ਗਲ ਚ ਪਾਇਆ ਕਰਦੀ ਤੇ ਕੇਸਰ ਚੰਨਣ ਆਦਿਕ ਕਸਾ ਕੇ ਸੁਗੰਧੀਆਂ ਇਹ ਰਾਜੇ ਕੰਸ ਦੇ ਤਾਂ ਹੀ ਤਿਲਕ ਲਾਇਆ ਕਰਦੀ। ਇਹ ਜਿਸ ਦਿਨ ਕ੍ਰਿਸ਼ਨ ਭਗਵਾਨ ਜੀ ਨੂੰ ਇਸ ਨੇ ਸੱਦਿਆ ਸੀ ਕਿ ਮੇਰੇ ਘਰ ਚ ਜੰਗ ਹੈ ਇੱਥੇ ਆਓ ਤੇ ਅੰਦਰੋਂ ਸੀ ਖੋਟ ਵੀ ਕ੍ਰਿਸ਼ਨ ਨੂੰ ਮਾਰ ਦੇਣਾ ਅੱਗੇ ਪੂਤਨਾ ਵਗੈਰਾ ਦੇ ਬਾਹਲੇ ਢੰਗ ਕਰ ਚੁੱਕਾ ਸੀ ਕੇਸੀ ਵਗੈਰਾ ਸਾਰੇ ਭੇਜ ਚੁੱਕਾ ਸੀ ਕਿਸੇ ਪ੍ਰਕਾਰ ਕ੍ਰਿਸ਼ਨ ਜੀ ਨੂੰ ਮਾਰ ਨਹੀਂ ਸਕੇ। ਉਸ ਵਕਤ ਇਹਦੇ ਕੋਲੇ ਜਿਸ ਵਕਤ ਆਏ ਇਹ ਬਾਜ਼ਾਰ ਚ ਕ੍ਰਿਸ਼ਨ ਜੀ ਆ ਰਹੇ ਸੀ ਮਾਲਣ ਰੂਪ ਨੂੰ ਵੇਖ ਕੇ ਮੋਹਿਤ ਹੋ ਕੇ ਮਾਲਾ ਵੀ ਜਿਹੜੀ ਕੰਸ ਨੂੰ ਦੇਣੀ ਸੀ ਇਹਨਾਂ ਦੇ ਪਾਤੀ ਜਿਹੜਾ ਤਿਲਕ ਲਾਉਣਾ ਸੀ ਕੇਸਰ ਦਾ ਉਹ ਵੀ ਇਹਨਾਂ ਦੇ ਲਾ ਦਿੱਤਾ। ਉਸ ਵੇਲੇ ਕ੍ਰਿਸ਼ਨ ਜੀ ਨੂੰ ਵੇਖ ਕੇ ਕੁਬਜਾ ਕੁਬੀ ਇਹ ਮਾਲਣ ਦੇ ਤਾਈ
ਕੁਬਜਾ ਉਧਰੀ ਅੰਗੁਸ਼ਟ ਧਾਰ
ਆਪਣਾ ਚਰਨ ਦਾ ਅੰਗੂਠਾ ਇਹਦੇ ਪੈਰ ਉੱਤੇ ਰੱਖ ਦਿੱਤਾ ਬਾਹੋਂ ਫੜ ਕੇ ਸਿੱਧੀ ਕਰਤੀ ਕਿਹਦੇ ਚ ਬਾਲੋ ਹੈ ਜਿਹੜਾ ਇਹ ਕੁਬੀ ਨੂੰ ਸਿੱਧਾ ਕਰ ਦੇਵੇ। ਇਹ ਅੰਗੂਠਾ ਆਪਣਾ ਚਰਨਾਂ ਦਾ ਚਰਨ ਤੇ ਰੱਖ ਕੇ ਇਹ ਕੁਬਜਾ ਦਾ ਉਧਾਰ ਕਰਤਾ ਫਿਰ ਇਸ ਦਾ ਘਰ ਜਾ ਕੇ ਇਹਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ।
ਬੇਦਰ ਉਧਾਰਿਓ ਦਾਸਤ ਭਾਅ
ਇਹ ਬੇਦਰ ਭਗਤ ਸੀ ਜਿਹੜਾ ਇਹ ਦਾਸਾ ਭਾਵ ਵਾਲਾ ਸੀ ਇਹਦਾ ਉਧਾਰ ਕੀਤਾ ਮਹਾਰਾਜ ਨੇ। ਇਹਦੇ ਘਰ ਚ ਜਾ ਕੇ ਮਹਾਰਾਜ ਜੀ ਝੁੱਗੀ ਵਿਚ ਜਾ ਕੇ ਲੂਣਾ ਸਾਗ ਖਾਧਾ ਦੁਰਯੋਧਨ ਨੂੰ ਕਿਹਾ ਖੀਰ ਸਮਾਨ ਸਾਗ ਨੂੰ ਪਾਇਆ ਗੁਣ ਗਾਵ ਤੇ ਰਹਿਣ ਬਿਹਾਨੀ ਕਬੀਰ ਕੋ ਠਾਕਰ ਅੰਤ ਮਨੋਦੀ ਜਾਤ ਨਾ ਕਾਹੂ ਕੀ ਮਾਨੀ। ਇਸ ਪ੍ਰਕਾਰ ਦਾਸਾ ਭਾਵ ਧਾਰਨ ਵਾਲਾ ਬੇਦਰ ਭਗਤ ਦਾ ਉਧਾਰ ਕੀਤਾ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਕਿ ਭਾਵ ਜਿਵੇਂ ਹਾ ਬਿਦਰ ਦੇ ਹੋਰੀ ਦੇ ਚਿੱਤ ਚਾਉ ਨਾ ਚੁੱਖਾ ਗੋਬਿੰਦ ਭਾਵ ਭਗਤ ਦਾ ਭੁੱਖਾ ਜਿਹੋ ਜਿਹਾ ਬਿਦਰ ਭਗਤ ਦੇ ਅੰਦਰ ਪ੍ਰੇਮ ਸੀ ਉਹ ਤੁਹਾਡੇ ਕਰਨ ਤੇ ਦਰੋਣਾਚਾਰ ਜਾਦਕਾਂ ਚ ਕਿਸੇ ਚ ਪਿਆਰ ਨਹੀਂ ਸੀ ਇਹ ਸਾਨੂੰ ਪ੍ਰੇਮਾ ਭਗਤੀ ਦੀ ਭੁੱਖ ਸੀ ਇਸ ਕਰਕੇ ਇਹਦੇ ਘਰ ਜਾ ਕੇ ਸੁੱਖ ਸਮਝਿਆ ਹੈ ਇਹ ਉੱਤਰ ਦਿੱਤਾ ਸੀ। ਇਹ ਦਾਸ ਭਾਵ ਧਾਰਨ ਵਾਲਾ ਜੋ ਬਿਦਰ ਸੀ ਉਹਦਾ ਉਧਾਰ ਕੀਤਾ ਦਾਸੀ ਦਾ ਪੁੱਤਰ ਕਹਿੰਦੇ ਸਨ ਇਹ ਦਾਸੀ ਦਾ ਪੁੱਤਰ ਸੀ ਬੇਦਰ ਭਗਤ ਸੀ ਜਿਹੜਾ ਧ੍ਰਿਤਰਾਸ਼ਟਰ ਜਿਹੜਾ ਸੀ ਇਹ ਵੀ ਇੱਕ ਰਾਣੀ ਦਾ ਪੁੱਤਰ ਸੀ ਅੱਖਾਂ ਮੀਚ ਕੇ ਗਈ ਸੀ ਅਤੇ ਦੂਸਰਾ ਪਾਂਡਵ ਮਲ ਕੇ ਗਈ ਸੀ ਉਹਦੇ ਪਾਂਡਵ ਰਾਜਾ ਹੋਇਆ ਇਹ ਜਿਸ ਵਕਤ ਸੰਤ ਨੂੰ ਰਾਜੇ ਜੀ ਕੋਲ ਨਾਸ ਹੋ ਚੱਲੀ ਸੀ ਉਸ ਵਕਤ ਵਿਆਸ ਇਹਦਾ ਪੁੱਤਰ ਸੀ ਜਿਹੜਾ ਯੋਜਨ ਕੰਧਾਰੀ ਦਾ ਉਹਦੀ ਯੋਗ ਦ੍ਰਿਸ਼ਟੀ ਦੇ ਨਾਲ ਸੰਤਾਨ ਪੈਦਾ ਕਰਾਈ ਸੀ ਦਾਸੀ ਖੇਲ ਦੀ ਚਲੀ ਗਈ ਸੀ ਇਸ ਕਰਕੇ ਭਗਤ ਬਿੰਦਰ ਪੈਦਾ ਹੋਇਆ ਸੀ।
ਹਰੇ ਮਨ ਤੂੰ ਕੀ ਹਰ
ਧਿਆ ਮੇਰੇ ਮਨੋਂ ਤੂੰ ਵੀ ਹਰੀ ਅਕਾਲ ਪੁਰਖ ਨੂੰ ਧਿਆਉਣਾ ਕਰ ਇੱਕ ਚਿੱਤ ਹੋ ਕੇ
ਪ੍ਰਹਿਲਾਦ ਰੱਖੀ ਹਰ ਪੈਜ ਆ
ਦੇਖ ਲੋ ਪ੍ਰਹਿਲਾਦ ਦੀ ਕਥਾ ਲੁਕੀ ਛਿਪੀ ਨੀ ਸਾਰੇ ਲੋਕ ਜਾਣਦੇ ਹੈ ਹਰੀ ਅਕਾਲ ਪੁਰਖ ਨੇ ਉਸ ਦੀ ਪੈਜ ਰੱਖਣਾ ਕੀਤੀ ਆਪ
ਵਸਤਰ ਸ਼ੀਨਤ ਦਰੋਪਦੀ ਰੱਖੀ ਲਾਜ
ਦਰੋਪਦਾ ਦੀ ਵਸਤਰ ਖੋ ਰਹੇ ਸੀ ਅੰਦਰ ਸਵਾ ਦੁਸਾਸ ਨੇ ਮੱਥੇ ਵਾਲ ਦਰੋਪਤਾ ਆਉਂਦੀ ਸੋ ਇਹ ਉਸ ਪ੍ਰਕਾਰ ਸਾਧ ਸੰਗਤ ਜੀ ਕੱਪੜ ਕੋਟ ਉਸਾਰੇ ਉਹਨੇ ਥੱਕੇ ਕੋਈ ਦੂਤਾਂ ਦਾ ਜ਼ੋਰ ਨਾ ਚੱਲਿਆ ਬਸਰ ਉਤਾਰਨ ਲੱਗੇ ਸੂਰਦਾਸ ਜੀ ਨੇ ਕਿਹਾ ਸਾਰੀ ਹੂੰ ਕੀ ਨਾਰੀ ਹੈ ਕਿ ਨਾਰੀ ਹੂੰ ਕੀ ਸਾਰੀ ਹੈ ਉਸ ਵੇਲੇ ਦਾ ਇਸ਼ਨਾਨ ਕੀਤਾ ਹੋਇਆ ਸੀ ਰਿਤੂਆਂ ਤੋਂ ਮਗਰੋਂ ਇਸੇ ਤਰ੍ਹਾਂ ਪਕੜ ਕੇ ਕੇਸਾਂ ਤੋਂ ਲਿਆਂਦੀ ਗਈ ਸੀ ਅੰਦਰ ਸਵਾ ਦੁਸਾਸ ਨੇ ਮੱਥੇ ਵਾਲ ਦਰੋਪਤਾ ਆਉਂਦੀ ਦੁਸਾਸਨ ਜਿਹੜਾ ਦੁਰਯੋਧਨ ਦਾ ਭਰਾ ਸੀ ਉਸ ਨੇ ਮੱਥੇ ਤੋਂ ਪਕੜ ਕੇ ਲਿਆਂਦੀ ਬਾਲਾਂ ਤੋਂ ਇਸ ਪ੍ਰਕਾਰ ਪੰਜੇ ਪਾਂਡੋ ਵੇਖਦੇ ਉਹ ਕਡੂਤ ਦੀ ਨਾਰ ਜਿਨ੍ਹਾਂ ਦੀ ਪੰਜੇ ਪਾਂਡੋ ਜੂਏ ਚ ਹਾਰ ਚੁੱਕੇ ਸੀ ਹਾਰੇ ਹੋਏ ਕੁਛ ਨੀ ਕਹਿ ਸਕੇ ਔਖੀ ਘੜੀ ਵਿਚ ਰੁਕੀ ਹੋਈ ਸੀ ਫਿਰ ਉਸ ਵੇਲੇ ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ ਉਸ ਵੇਲੇ ਹਾ ਹੇ ਭਗਵਾਨ ਉਹ ਕਹਿੰਦੀ ਬਰਲਾਪ ਕਰਦੀ ਜਦੋਂ ਕਿਹਾ ਤੂੰ ਬਿੰਦਰਾਵਨ ਚ ਵਸਣ ਵਾਲਾ ਨਾ ਆਏ, ਦੁਆਰਕਾ ਚ ਵਸਣ ਵਾਲਾ ਕਿਹਾ ਨਾ ਆਏ, ਜਦੋਂ ਕਿਹਾ ਸਰਵ ਵਿਆਪੀ ਹੈ, ਉਸੇ ਵੇਲੇ ਕੱਪੜ ਕੋਟ ਉਸਾਰੇ ਹਨ। ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਬਸਤਰਾਂ ਦਾ ਅਵਤਾਰ ਧਾਰ ਕਰਕੇ ਕੱਪੜਿਆਂ ਦਾ ਕਿਲਾ ਉਸਾਰਤਾ। ਖੱਤੇ ਦੂਤ ਨਾ ਪਾਰ ਵਸਾਂਦੀ, ਦੂਤ ਹੰਭ ਗਏ, ਕਹਿੰਦੇ ਉਹ ਸਾਡੀ ਵਾਹ ਨੀ ਚੱਲਦੀ, ਘਰ ਆਈ ਠਾਕੁਰ ਮੇਲੇ ਪੈ ਰਹੀ, ਬੋਲੇ ਸ਼ਰਮਾਂਦੀ, ਨਾਸ ਨਾਥਾਂ ਬਾਣ ਤੁਰਾਂਦੀ। ਇਸ ਪ੍ਰਕਾਰ ਦਰੋਪਤਾ ਬਸਤਰ ਸਿੰਘ ਦਰੋਪਤਾ ਰੱਖੀ ਲਾਜ, ਦਰੋਪਤਾ ਨੂੰ ਨੰਗੇ ਨੀ ਕਰ ਸਕੇ, ਜਿਵੇਂ ਕੇਲੇ ਦੇ ਪੱਤਰਾਂ ਚੋਂ ਪੱਤਰ ਹੋਰ ਨਿਕਲਦੇ ਹੈ, ਐ ਸਾਰੀਆਂ ਹੀ ਸਾਰੀਆਂ ਨਿਕਲੀ ਗਈਆਂ ਤੇ ਦਰੋਪਤਾ ਨਗਨ ਨਾ ਹੋ ਸਕੀ। ਇਉਂ ਮਹਾਰਾਜ ਲਾਜ ਰੱਖੀ ਸੀ।
ਜਿਨ ਜਿਨ ਸੇਵਿਆ ਬਸਤਰ ਸ਼ੀਨ ਤਾਂ ਦਰੋਪਦੀ ਰੱਖੀ ਲਾਜ।
ਇਉਂ ਬਸਤਰ ਖੋ ਰਹੇ ਸੀ ਦੁਸ਼ਾਸਨ ਦੁਰਯੋਧਨ ਹੁਣੀ, ਸਭਾ ਚ ਨੰਗੀ ਕਰਕੇ ਪੱਟਾਂ ਤੇ ਬਿਠਾਉਣੀ ਚਾਹੁੰਦੇ ਸੀ, ਦਰੋਪਦਾ ਦੀ ਮਾਰਨ ਲਾਜ ਰੱਖ ਦਿੱਤੀ। ਇਸ ਪ੍ਰਕਾਰ
ਜਿਨ ਜਿਨ ਸੇਵਿਆ ਅੰਤ ਬਾਰ,
ਇਉਂ ਜਿਨ੍ਹਾਂ ਜਿਨ੍ਹਾਂ ਨੂੰ ਅੰਤ ਦੇ ਵੇ ਸੱਚੇ ਪਾਤਸ਼ਾਹ ਨੂੰ ਸੇਵਿਆ ਹੈ,
ਹਰੇ ਮਨ ਸੇਵ ਤੂੰ ਪਰ ਹੈ
ਪਾਰ, ਮੁਕਤ ਹੋ ਗਏ ਹੈ, ਫੇ ਮੇਰੇ ਮਨਾਂ ਤੂੰ ਵੀ ਸੇਵਨ ਕਰ, ਸੰਸਾਰ ਸਮੁੰਦਰ ਤੋਂ ਪਾਰ ਪੈ ਜਾਏਗਾ।
ਧੰਨਾ ਸੇਵਿਆ ਬਾਲ ਬੁੱਧ,
ਦੇਖੋ ਧੰਨਾ ਭਗ ਜਿਹੜਾ ਸੀ ਬਾਲਕ ਅਵਸਥਾ ਦਾ ਬੁੱਧ ਸੀ, ਬਾਹਮਣ ਪੂਜੇ ਦੇ ਤੇ ਧੰਨਾ ਗਊ ਚ ਰਾਵਣ ਆਵੇ, ਗਊਆਂ ਚਾਰਨ ਆਉਂਦਾ ਸੀ, ਬਾਹਮਣ ਉੱਥੇ ਨਦੀ ਦੇ ਕਿਨਾਰੇ ਦੇਵਤਿਆਂ ਦੀ ਪੂਜਾ ਜਮਨਾ ਦੇ ਕਿਨਾਰੇ ਕਰਿਆ ਕਰਦਾ, ਤੇ ਉਸ ਵੇਲੇ ਧੰਨੇ ਨੂੰ ਚਿੱਤ ਹੋਇਆ, ਪੁੱਛਿਆ ਧੰਨੇ ਨੂੰ ਜੀ ਇਹਦਾ ਫਾਇਦਾ ਕੀ ਹੈ, ਕਹਿੰਦੇ ਜਿਹੜਾ ਠਾਕੁਰ ਤੋਂ ਮੰਗੇ ਸਭ ਕੁਝ ਮਿਲ ਜਾਂਦਾ ਧੰਨਿਆ। ਕਹਿੰਦੇ ਮਹਾਰਾਜ ਮੈਂ ਗਊ ਤੁਹਾਨੂੰ ਭੇਟਾ ਕਰ ਦਿੰਦਾ, ਇੱਕ ਮੈਨੂੰ ਵੀ ਠਾਕੁਰ ਦੇ ਦਿਓ। ਕਹਿੰਦੇ ਧੰਨਿਆ ਤੈਨੂੰ ਵੱਡਾ ਠਾਕੁਰ ਘਰੋਂ ਦਿਆਂਗੇ। ਉਸ ਵੇਲੇ ਕੀ ਕੀਤਾ ਬ੍ਰਾਹਮਣ ਨੇ, ਕਹਿੰਦੇ ਪੱਥਰ ਇੱਕ ਬਲੇਡ ਲਪੇਟ ਕੇ ਤੇ ਦੇ ਧੰਨੇ ਨੂੰ ਗੈਰ ਛਡਾਵੇ, ਇੱਕ ਪੱਥਰ ਲਪੇਟ ਕੇ ਦੇ ਦਿੱਤਾ। ਕਹਿੰਦੇ ਲੈ ਧੰਨਿਆ ਤੈਨੂੰ ਵੱਡਾ ਠਾਕੁਰ ਦਿੰਦੇ ਹਾਂ। ਧੰਨੇ ਅਨੁਸਾਰ ਸੰਗਤ ਜੀ ਉਸੇ ਵੇਲੇ ਪ੍ਰੇਮ ਕਰਕੇ ਨਿਸ਼ਚਾ ਕਰਕੇ 1100 ਪਿੱਛੇ ਜਨਮ ਸੀ ਇਹਦੀ ਭਗਤੀ ਕਰਦੇ ਦਾ ਹੋਇਆ। ਧੰਨੇ ਨੂੰ ਮਾਣ ਹੋ ਗਿਆ ਸੀ ਕਿ ਮੈਨੂੰ ਛੇਤੀ ਰਾਮ ਮਿਲ ਗਿਆ। ਉਸ ਵੇਲੇ ਕਿਹਾ ਧੰਨਿਆ ਵੇਖ ਪਿਛਲੇ ਜਨਮ ਚ ਕਿਤੇ ਖੂਹ ਚ ਲਮਕਣਾ, ਕਿਤੇ ਬਿਰਸ਼ਾਂ ਦੇ ਨਾਲ ਖੜਾ, ਕਿੰਨੇ ਜਨਮ ਤੈਨੂੰ ਧਾਰੇ ਹੈ, ਇਹ ਜਨਮ ਚ ਤੈਨੂੰ ਪ੍ਰਾਪਤੀ ਹੋਣੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਧੰਨੇ ਨੂੰ ਜਿਸ ਵਕਤ ਠਾਕੁਰ ਦੇ ਅੱਗੇ ਰੱਖ ਕਰਕੇ ਸ਼ਾਹ ਰੋਟੀ ਲੈ ਭੋਗ ਲਗਾਵਾ, ਲੱਸੀ ਲਿਆਂਦੀ ਘਰੋਂ ਆ ਗਈ ਤੇ ਰੋਟੀ ਰੱਖ ਕੇ ਕਹਿੰਦਾ ਮਹਾਰਾਜ ਮੇਰੀਆਂ ਮਿਸੀਆਂ ਖਾਓ, ਤੁਸੀਂ ਪੋਪੜੀਆਂ ਬਾਹਮਣ ਦੀਆਂ ਖਾਣ ਗਿਜੇ ਹੋਏ ਹੋ ਤੇ ਜਿੰਨਾ ਚਿਰ ਤੁਸੀਂ ਨਹੀਂ ਖਾਂਦੇ ਮੈਂ ਵੀ ਉਹਨਾਂ ਚਿਰ ਨਹੀਂ ਖਾਣੀ। ਅਖੀਰ ਸਾਧ ਸੰਗਤ ਜੀ ਆਵਾਜ਼ ਆਈ ਧੰਨਿਆ ਇਹ ਠਾਕੁਰ ਨਹੀਂ ਖਾਂਦੇ। ਕਹਿੰਦੇ ਮੈਂ ਜਿਹੜੇ ਠਾਕੁਰ ਖਾਂਦੇ ਨਹੀਂ ਉਹਨਾਂ ਨੂੰ ਨਹੀਂ ਬੁਲਾਉਂਦਾ, ਮੈਂ ਜਿਹੜੇ ਬੋਲ ਕੇ ਦੱਸ ਰਹੇ ਉਹਨਾਂ ਨੂੰ ਸੱਦ ਰਿਹਾ। ਸੁਣ ਕੇ ਉਸ ਵੇਲੇ ਪੱਥਰ ਗਿਆ ਫਟ, ਠਾਕੁਰ ਜੀ ਪ੍ਰਗਟ ਹੋ ਗਏ। ਪ੍ਰਗਟ ਹੋ ਕੇ ਧੰਨੇ ਦੀਆਂ ਰੋਟੀਆਂ ਖਾਧੀਆਂ, ਸ਼ਾਹ ਰੋਟੀ ਲੈ ਭੋਗ ਲਗਾਵਾ, ਲੱਸੀ ਤੇ ਮਿਸੀਆਂ ਰੋਟੀਆਂ ਖਾ ਕੇ ਭੋਗ ਲਗਾਇਆ ਤੇ ਫਿਰ ਕਿਹਾ ਧੰਨਿਆ ਜੀ ਦਾ ਖਾਈ ਦਾ ਕੰਮ ਵੀ ਕਰੀ ਲੈ। ਕਹਿਣ ਲੱਗਾ ਹਾਂ ਮਹਾਰਾਜ ਮੇਰੇ ਸਾਰੇ ਕੰਮ ਹਲ ਵਾਹੋ, ਮੇਰਾ ਖੂਹ ਜੋੜੋ, ਕਿਆਰੇ ਮੋੜੋ, ਸਾਰੇ ਕੰਮ ਤੁਸੀਂ ਕਰੋ। ਉਹਨੇ ਰੂਪ ਧਾਰ ਕੇ ਮਹਾਰਾਜ ਸਭ ਕਰਨ ਲੱਗ ਗਏ। ਫਿਰ ਧੰਨੇ ਨੂੰ ਪਤਾ ਲੱਗਾ ਧੰਨੇ ਦਾ ਕਿ ਧੰਨੇ ਨੂੰ ਮਹਾਰਾਜ ਠਾਕੁਰ ਜੀ ਮਿਲ ਗਏ ਹੈ। ਉਸ ਵੇਲੇ ਬ੍ਰਾਹਮਣ ਆਇਆ ਕਹਿੰਦੇ ਧੰਨਿਆ ਤੈਨੂੰ ਦਰਸ਼ਨ ਹੋ ਗਏ। ਧੰਨਾ ਕਹਿਣ ਲੱਗਾ ਸਾਵੀ ਗਊ ਦੇ ਕਿਨਾਰੇ ਤੇ ਹੱਥ ਖੜੀ ਲਈ ਰੱਖੇ, ਮੇਰੇ ਹੱਲ ਹੱਸੀ ਜਾਂਦੇ ਹੈ। ਕਹਿਣ ਲੱਗਾ ਮੈਨੂੰ ਧੰਨਿਆ ਦਿਸਦੇ ਨੀ। ਉਸ ਵੇਲੇ ਡਿੱਗ ਪਿਆ ਚਰਨਾ ਤੇ, ਇਹ ਅੱਖਾਂ ਮੈਨੂੰ ਵੀ ਦੇ ਧੰਨੇ ਦੀ ਝੂਠ ਧੂੜ ਲਾਉਣ ਤੋਂ। ਉਸ ਬ੍ਰਾਹਮਣ ਨੂੰ ਜੋ ਅੱਖਾਂ ਮਿਲੀਆਂ ਤਾਂ ਠਾਕੁਰ ਜੀ ਨੂੰ ਦਰਸ਼ਨ ਦਿੱਤੇ, ਹੋਏ ਵਿਚੋਲਾ ਆਣ ਮਿਲਾਵੇ। ਇਸ ਪ੍ਰਕਾਰ ਸਾਧ ਸਿੰਘ ਜੀ ਬਾਲਕ ਬੁੱਧੀ ਸੀ, ਬਾਲ ਲਿਖਿਆ ਆਇਆ ਭਗਤ ਮਾਲਾ ਚ। ਕਹਿੰਦੇ ਧੰਨੇ ਨੂੰ ਐਡੀ ਸਮਝ ਨਹੀਂ ਸੀ, ਜਿਹੜੀ ਧੂਫ ਦੇਈਦੀ ਉਹ ਗੋਹੇ ਤੇ ਨਹੀਂ ਦੇਈਦੀ, ਇਹਨੂੰ ਗੋਬਰ ਹੀ ਪਿਆ ਸੀ ਉਹਦੇ ਤੇ ਘਿਓ ਪਾ ਦਿੱਤਾ। ਇਸ ਪ੍ਰਕਾਰ ਦਾ ਬਾਲਕ ਬੁੱਧੀ ਵਾਲਾ ਸੀ। ਸੋ ਧੰਨੇ ਨੂੰ ਬਾਲਕ ਬੁੱਧੀ ਨਾਲ ਸੇਵ ਕੇ ਮਹਾਰਾਜ ਨੂੰ ਪ੍ਰਗਟ ਕਰ ਲਿਆ ਸੀ। ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿ ਧੰਨੇ ਨੇ ਪੱਥਰਾਂ ਚੋਂ ਪਾ ਲਿਆ, ਤਾਂ ਕਬੀਰ ਨੇ ਕਿਹਾ ਨਹੀਂ ਭਾਈ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਵ ਮਿਲੇ ਰਗੜਾਇਆ, ਭਗਤੀ ਕਰਕੇ ਪਾਇਆ। ਜੇ ਪੱਥਰਾਂ ਕਰਕੇ ਮਿਲਦਾ ਉਹ ਦੂਏ ਬਾਹਮਣ ਨੂੰ ਨਾ ਮਿਲਦਾ, ਇੰਨਾ ਚਿਰ ਦਾ ਉਹ ਪੂਜਾ ਕਰਦਾ ਸੀ, ਭਗਤੀ ਦੇ ਪ੍ਰਤਾਪ ਕਰਕੇ ਮਿਲਿਆ।
ਤਿਰਲੋਚਨ ਗੁਰ ਮਿਲ ਪਈ ਸਿੱਧ,
ਇਸੇ ਪ੍ਰਕਾਰ ਜਿਹੜਾ ਤਿਰਲੋਚਨ ਭਗਤ ਹੋਇਆ, ਇਹ ਸਾਧ ਸਿੰਘ ਜੀ ਬਿਰਧ ਹੋ ਗਏ, ਇਹਨਾਂ ਦੇ ਪੁੱਤਰ ਧੀ ਜਿਹੜੇ ਸੀ ਪਹਿਲੇ ਗੁਜ਼ਰ ਗਏ ਸੀ, ਤੇ ਮਿਹਨਤ ਕਰਦਿਆਂ ਭਗਤੀ ਕਰਦਿਆਂ ਨੂੰ ਸਮਾਂ ਗੁਜ਼ਰ ਗਿਆ। ਇੱਕ ਦਿਨ ਇਹਨਾਂ ਦੇ ਅੰਦਰ ਖਿਆਲ ਫੁਰਿਆ ਕਿ ਮਹਾਰਾਜ ਸਾਡੀ ਬਿਰਧ ਮਾਇਆ ਦੀ ਕੋਈ ਸੇਵਾ ਕਰਨ ਵਾਲਾ ਨਹੀਂ, ਆਏ ਗਏ ਸਾਧ ਸੰਤ ਦੀ ਸੇਵਾ ਕਰਨ ਵਾਲਾ ਵੀ ਕੋਈ ਹੈ ਨਹੀਂ। ਉਸ ਵੇਲੇ ਦੋ ਪੈਸੇ ਕਿਤੋਂ ਮਿਲੇ ਲਿਖਿਆ ਹੋਇਆ ਪਠਾਨਕਾ ਵਿੱਚ, ਉਹ ਦੋ ਪੈਸੇ ਲੈ ਕੇ ਤਰਲੋਚਨ ਜੀ ਬਾਜ਼ਾਰ ਚ ਗਏ। ਕਹਿਣ ਲੱਗੇ ਵੀ ਕੋਈ ਗੋਲਾ ਰਹਿ ਪਏ ਸਾਡੇ। ਉਸ ਵੇਲੇ ਅੰਤਰਜਾਮੀ ਨੇ ਬਾਲਕ ਦਾ ਰੂਪ ਧਾਰ ਕੇ ਆ ਗਏ। ਕਹਿੰਦੇ ਤੁਹਾਡਾ ਨਾਂ ਕੀ? ਮੇਰਾ ਨਾਂ ਅੰਤਰਜਾਮੀ ਹੈ। ਫਿਰ ਮਜ਼ੂਰੀ ਕੀ ਲੈਣ? ਕਹਿੰਦੇ ਲੈਂਦਾ ਕੁਛ ਨਹੀਂ, ਫਿਰ ਜੋ ਕਹੋਗੇ ਕੰਮ ਸਾਰੇ ਕਰਿਆ ਕਰੂੰ, ਪਰ ਨਾਲ ਇਹ ਹੈ ਇੱਕ ਵਾਰੀ ਜਿਹੜੀ ਚੀਜ਼ ਦੇ ਦਿਆ ਕਰੂੰਗੇ ਉਹ ਸਾਰੀ ਖਾ ਲਿਆ ਕਰੂੰ, ਉਹਦੇ ਚੋਂ ਜੂਠ ਨਹੀਂ ਛੱਡਿਆ ਕਰੂੰ ਤੇ ਦੁਬਾਰਾ ਨਹੀਂ ਲਿਆ ਕਰਨਾ। ਜਿੱਦਣ ਮੇਰੇ ਤੇ ਨਫ਼ਰਤ ਕਰੋਗੇ ਉਦਣ ਮੈਂ ਚੱਲਿਆ ਜਾਊਂ। ਇਹ ਗੱਲ ਕਹਿ ਕੇ 13 ਮਹੀਨੇ ਮਹਾਰਾਜ ਸਾਹਿਬ ਗੋਲਾ ਬਣ ਕੇ ਸਾਧੂਆਂ ਨੂੰ ਵੀ ਸਾਂਭਿਆ ਕਰਨ, ਤੇ ਇਹਨਾਂ ਬਿਰਧਾਂ ਦੀ ਵੀ ਮਾਤਾ ਪਿਤਾ ਤਰਲੋਚਨ ਤੇ ਇਹਦੇ ਘਰਵਾਲੀ ਦੀ ਸੇਵਾ ਕਰਿਆ ਕਰਨ। ਇਸ ਪ੍ਰਕਾਰ ਸਾਧ ਸੰਗਤ ਜੀ ਤਰਲੋਚਨ ਦੀ ਟਹਿਲ ਕਰਦਿਆਂ ਹੋਇਆਂ ਜੋ 13 ਮਹੀਨੇ ਗੁਜ਼ਰ ਗਏ, ਇੱਕ ਦਿਨ ਇਹ ਮਾਈ ਨੂੰ ਖਿਆਲ ਆਇਆ ਵੀ ਇਹ ਕਿਤੇ ਭੁੱਖਾ ਨਾ ਰਹਿੰਦਾ ਹੋਵੇ ਗੋਲਾ। ਸਾਰਾ ਜਿੰਨਾ ਆਟਾ ਸੀ ਪਕਾ ਕੇ ਪਰੋਸ ਕੇ ਰੱਖਤਾ, ਸਾਰਾ ਚੁੱਪ ਕਰਕੇ ਛੱਕ ਗਏ। ਗੁਆਂਢਣ ਕੋਲੋਂ ਆਟਾ ਮੰਗਣ ਗਈ, ਕਹਿੰਦੀ ਤੂੰ ਹੁਣੇ ਪੀ ਕੇ ਹਟੀ ਸੀ? ਕਹਿੰਦੀ ਗੋਲਾ ਛੱਟੀ ਦਾ ਭੁੱਖਾ ਹੈ, ਉਹ ਸਭ ਕੁਝ ਖਾ ਗਿਆ, ਬਚਿਆ ਕੱਖ ਨਹੀਂ। ਕਹਿਣ ਲੱਗੇ, ਇਸ ਗੱਲ ਨੂੰ ਸੁਣ ਕੇ ਮਹਾਰਾਜ ਅਲੋਪ ਹੋ ਗਏ। ਜਦੋਂ ਅਲੋਪ ਹੋ ਗਏ ਫਿਰ ਰੋਣ ਲੱਗੀ, ਰੱਬ ਨੇ ਸਾਥੋਂ ਪੁੱਤ ਤਾਂ ਦਿੱਤੇ ਖੋਲੇ ਸੀ, ਸਾਥੋਂ ਗੋਲਾ ਵੀ ਖੋਲਿਆ। ਉਸ ਵੇਲੇ ਤਰਲੋਚਨ ਭਗਤ ਨੇ ਇਸ ਪ੍ਰਕਾਰ ਕਿਹਾ, ਨਾਰਾਇਣ ਨਿੰਦ ਸਕਾਇ ਭੁੱਲੀ ਗਵਾਰੀ, ਦੁਕਿਰ ਸੁਕਿਰ ਥਾਰੋ ਕਰਮਰੀ। ਹੇ ਗਵਾਰ ਸਮਝ ਇਸਤਰੀ, ਪਰਮੇਸ਼ਰ ਦੀ ਨਿੰਦਿਆ ਤੂੰ ਕਿਉਂ ਕੀਤੀ? ਤਾਂ ਕਿਉਂ ਕਿਹਾ ਵੀ ਮਹਾਰਾਜ ਸਾਹਿਬ ਛੱਟੀ ਦੇ ਭੁੱਖੇ ਹੈ? ਤੂੰ ਮਹਾਰਾਜ ਦੀ ਨਿੰਦਿਆ ਕੀਤੀ, ਜਿਹੜਾ ਤੇਰੇ ਦੁੱਖ ਹੈ ਹੁਣ ਮਹਾਰਾਜ ਦੇ ਵਿਛੋੜੇ ਦਾ, ਇਹ ਤੇਰੇ ਕਰਮ ਹੈ। ਜਿਹੜੇ ਤੇਰੇ ਪੁੰਨ ਸੀ ਉਹਨਾਂ ਕਰਕੇ ਮਹਾਰਾਜ 13 ਮਹੀਨੇ ਰਹਿ ਕੇ ਸੇਵਾ ਕਰਦੇ ਰਹੇ। ਇਸ ਪ੍ਰਕਾਰ
ਤਰਲੋਚਨ ਗੁਰ ਮਿਲ ਪਈ ਸਿੱਧ,
ਤਰਲੋਚਨ ਨੂੰ ਵੀ ਗੁਰੂ ਮਹਾਰਾਜ ਦੇ ਨਾਲ ਮਿਲ ਕੇ ਸਿੱਧ ਪ੍ਰਾਪਤੀ ਪਰਮੇਸ਼ਰ ਦੀ ਹੋਈ। ਇਸ ਪ੍ਰਕਾਰ 13 ਮਹੀਨੇ ਰਹਿ ਕੇ ਇਹਨਾਂ ਦੀ ਟਹਿਲ ਕਰਦੇ ਰਹੇ।
ਬੇਣੀ ਕਉ ਗੁਰ ਕੀ ਪ੍ਰਗਾ,
ਇਸੇ ਪ੍ਰਕਾਰ ਬੇਣੀ ਭਗਤ ਸੀ ਸਾਧ ਸੰਗਤ ਜੀ, ਇਹ ਮਹਾਰਾਜ ਦਾ ਪ੍ਰੇਮੀ ਸੀ, ਹਰ ਵਕਤ ਭਜਨ ਕਰਦਾ ਸੀ। ਇਹਦੇ ਘਰ ਵਿੱਚ ਸਾਧ ਸੰਗਤ ਜੀ ਬਹੁਤ ਗਰੀਬੀ ਸੀ। ਇਉਂ ਇਹ ਕਿਹਾ ਕਰੇ ਕਿ ਮੈਂ ਰਾਜੇ ਦੇ ਘਰ ਜਾ ਕੇ ਕਥਾ ਕਰਦਾ, ਜਦੋਂ ਕਥਾ ਪੂਰੀ ਹੋ ਗਈ ਫੇਰ ਕੋਈ ਮਾਇਆ ਦੇਊਗਾ ਉਹ, ਤੇ ਫੇਰ ਮੈਂ ਕਰ ਲਿਆਉਂ। ਇਉਂ ਕਹਿ ਕੇ ਬਾਹਰ ਜਾ ਕੇ ਭਜਨ ਕਰਦਾ ਰਿਹਾ ਕਰੇ, ਤੇ ਜਦੋਂ ਘਰ ਚ ਆਇਆ ਕਰੇ ਬਲਾ ਨਾਲ ਕੰਮ ਸਾਰਦਿਆ ਕਰੇ, ਰਾਤ ਕੱਢ ਕੇ ਤੇ ਫਿਰ ਸਵੇਰੇ ਜਾ ਭਜਨ ਕਰਿਆ ਕਰੇ। ਇੱਕ ਦਿਨ ਦੀ ਗੱਲ ਹੋਇਆ, ਇਸੇ ਤਰ੍ਹਾਂ ਇਹਦੇ ਘਰ ਪੁੱਤਰ ਪੈਦਾ ਹੋਇਆ। ਘਰ ਵਿੱਚ ਕੋਈ ਅੰਨ ਨਹੀਂ, ਨਾ ਮਿੱਠਾ ਹੈ ਨਾ ਕਿਹੋ ਹੈ, ਇੰਨੀ ਗਰੀਬੀ ਸੀ। ਉਸ ਵਕਤ ਇਹਨੂੰ ਜਦੋਂ ਕਿਹਾ ਗਿਆ, ਇਹ ਕਹਿਣ ਲੱਗਾ ਰਾਜਾ ਕਹਿੰਦਾ ਸੀ ਮੈਂ ਭੇਜਾਂਗਾ, ਇਉਂ ਕਹਿ ਕੇ ਬੁਲਾ ਕਰਕੇ ਬਾਹਰ ਜਾ ਕੇ ਭਜਨ ਕਰਨ ਲੱਗ ਗਿਆ। ਉਸ ਵੇਲੇ ਅੰਤਰਯਾਮੀ ਵੀ ਰਾਜੇ ਦਾ ਰੂਪ ਧਾਰ ਕੇ ਬੇਣੀ ਭਗਤ ਦੇ ਘਰ ਅਣਗਿਣਤ ਖਰਚੀ ਘਿਓ ਅਤੇ ਖੰਡ ਮੈਦਾ ਸਾਰੀਆਂ ਚੀਜ਼ਾਂ ਪਹੁੰਚਾ ਦਿੱਤੀਆਂ। ਕਹਿਤਾ ਹੈ ਬੀਬੀ, ਇਹ ਅਜੇ ਕਥਾ ਦਾ ਮੱਧ ਹੋਇਆ, ਜਦੋਂ ਪੂਰੀ ਹੋਈ ਉਦੋਂ ਫੇਰ ਸੇਵਾ ਕਰਾਂਗੇ। ਇਉਂ ਕਹਿ ਕੇ ਅਣਗਿਣਤ ਖਰਚੀ ਪਹੁੰਚਾਵੇ, ਕਰਮ ਕਰੇ ਅਧਿਆਤਮੀ। ਇਉਂ ਮਹਾਰਾਜ ਦਾ ਸਿਮਰਨ ਕਰਦਾ ਸੀ ਤੇ ਬੇਣੀ ਦੇ ਤਾਂ ਇਸ ਪ੍ਰਕਾਰ ਫੇਰ ਮਹਾਰਾਜ ਜਿੱਥੇ ਬੇਣੀ ਬੈਠਾ ਸੀ ਉੱਥੇ ਦਰਸ਼ਨ ਦਿੱਤੇ। ਪੱਤੇ ਪੱਤੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਦੇ ਸਰੂਪ ਦਾ ਝਲਕਾ ਪਾਇਆ। ਇਸ ਪ੍ਰਕਾਰ ਬੇਣੀ ਨੂੰ ਸਾਰੇ ਬ੍ਰਹਿਮੰਡਾਂ ਖੰਡਾਂ ਵਿੱਚ, ਇਹ ਬ੍ਰਹਿਮੰਡ ਇੱਕ ਬਿਰਸ਼ ਹੈ, ਇਹਦੇ ਪੱਤਰ ਜਿੰਨੇ ਜੀਵ ਹੈ, ਇਹਨਾਂ 'ਚ ਵਾਹਿਗੁਰੂ ਨੇ ਜੋਤ ਦਾ ਆਪਦਾ ਪ੍ਰਕਾਸ਼ ਪਾਇਆ। ਇਸ ਪ੍ਰਕਾਰ ਭਗਤ ਮਾਲਾ 'ਚ ਪ੍ਰਸੰਗ ਆਉਂਦਾ,
ਬੇਣੀ ਕਉ ਗੁਰ ਕੀਓ ਪ੍ਰਗਾਸ਼,
ਗੁਰੂ ਪਰਮੇਸ਼ਰ ਦਾ ਨਾਂ ਹੀ ਹੈ ਨਾ, ਬੇਣੀ ਦੇ ਤਾਂ ਹੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਪ੍ਰਕਾਸ਼ ਕੀਤਾ ਪਰਮੇਸ਼ਰ ਚੇਤਨ ਸਰੂਪ ਨੇ।
ਹੇ ਮਨ ਤੂੰ ਪੀ ਹੋਏ ਦਾਸ,
ਹੇ ਮੇਰੇ ਮਨ ਤੂੰ ਵੀ ਉਸ ਵਾਹਿਗੁਰੂ ਦਾ ਸੇਵਕ ਬਣ, ਕਿਉਂ ਭਟਕਦਾ ਫਿਰਦਾ ਹੈ?
ਜੈ ਦੇਵ ਤੇ ਆਗਿਓ ਅਹੰ ਮੇ,
ਆ ਥੋੜੇ ਜਿਹੇ ਮਿੰਟ ਸਿੰਘੋ, ਥੋੜਾ ਜਿਹਾ ਦੋ ਕੁ ਤੁਕਾਂ ਰਹਿੰਦੀਆਂ ਪੂਰੀਆਂ ਕਰ ਲਈਏ, ਕੀਰਤਨ ਵਾਲੇ ਇੱਕ ਸ਼ਬਦ ਹੀ ਪੜ੍ਹ ਲਿਓ। ਹਾਂਜੀ,
ਜੈ ਦੇਵ ਤੇ ਆਗਿਓ ਅਹੰ ਮੇ,
ਜੈ ਦੇਵ ਜਿਹੜੇ ਭਗਤ ਸਨ ਇਹ ਬੜੇ ਗੁਰਮੁਖ ਸਨ, ਨਾਮਦੇਵ ਦੇ ਬਚਨ ਨਾਲ ਮਰੇ ਹੋਏ ਜਿਉਂਦੇ ਹੋਏ ਸਨ। ਤੇ ਉਸ ਵੇਲੇ ਇਹ ਪੀਪਾ ਭਗਤ ਜਿਹੜਾ ਸੀ, ਇਹ ਰਾਜਾ ਸੀ ਦੇਵੀ ਦਾ ਉਪਾਸ਼ਕ, ਇਹਨੂੰ ਸਿਮਰਨ ਵਿੱਚ ਲਾਇਆ ਸੀ ਇਹਨਾਂ ਨੇ। ਜਿਸ ਵੇਲੇ ਸਿਮਰਨ 'ਚ ਲਾਇਆ ਤੇ ਉਸ ਵੇਲੇ ਇਹ ਇੱਕ ਦਿਨ ਦੀ ਗੱਲ ਹੈ ਕਿ ਪਹਿਲਾਂ ਤੀਰਥ ਯਾਤਰਾ ਨੂੰ ਚਲੇ ਜਾਂਦੇ ਸੀ, ਕਿਸੇ ਰਾਜੇ ਨੂੰ 200 ਰੁਪਇਆ ਇਹਨੂੰ ਦਿੱਤਾ। ਭਗਤ ਨੇ ਆਪਦੇ ਕੋਲੇ 9 ਰੁਪਇਆ ਰੱਖਿਆ, ਭਗਤ ਮਾਲਾ 'ਚ 400 ਵੀ ਲਿਖਿਆ ਹੋਇਆ ਹੈ। ਇਹ ਰੁਪਇਆ ਪੱਲੇ ਦੇ ਨਾਲ ਇਹਨਾਂ ਦੇ ਬੰਨ੍ਹ ਤਾਂ ਤੁਰੇ ਗਏ। ਠੱਗਾਂ ਨੇ ਸੋਚਿਆ ਵੀ ਇਹਦੇ ਕੋਲੇ ਪੈਸੇ ਹੈ, ਖੋਈਏ ਇਹਨੂੰ। ਭਗਤ ਨੇ ਉਹਨਾਂ ਦੀ ਹਾਲਤ ਵੇਖ ਕੇ ਉਹਨਾਂ ਨੂੰ ਕਹਿਤਾ ਵੀ ਆਹ ਲੈ ਲਓ ਪੈਸੇ, ਆਪਾਂ ਸਾਰੇ ਮਿਲ ਕੇ ਛਕਦੇ ਛਕਾਉਂਦੇ ਚੱਲਾਂਗੇ ਤੀਰਥ ਯਾਤਰਾ ਨੂੰ। ਇਉਂ ਕਹਿਣ ਤੋਂ ਜਦੋਂ ਸੰਘਣੇ ਜੰਗਲ 'ਚ ਗਏ, ਉਹਨਾਂ ਨੇ ਅੰਦਰ ਬੇਈਮਾਨੀ ਸੀ, ਉਹਨਾਂ ਧੋਖੇਬਾਜ਼ੀ ਨਾਲ ਕਿਹਾ ਵੀ ਇਹ ਆਪਾਂ ਨੂੰ ਫੜਾ ਨਾ ਦੇਵੇ ਕਿਤੇ, ਪਹਿਲਾਂ ਕਹਿੰਦੇ ਇਹਨੂੰ ਮਾਰ ਦਈਏ। ਫਿਰ ਸਾਰਿਆਂ ਨੇ ਸਲਾਹ ਕੀਤੀ ਮਾਰੋ ਤਾਂ ਨਾ, ਹੱਥ ਵੱਢ ਕੇ ਜੰਗਲ 'ਚ ਸਿੱਟ ਦਿੱਤਾ ਸਾਧ ਸੰਗਤ ਜੈਦੇਵ। ਜਦੋਂ ਹੱਥ ਵੱਢ ਕੇ ਸਿੱਟਤਾ, ਰਾਜਾ ਪੀਪਾ ਸ਼ਿਕਾਰ ਖੇਡਣ ਆਇਆ, ਇਹਨਾਂ ਦੇ ਹੱਥ ਕੱਟੇ ਵੇਖ ਕੇ ਤਰਸ ਕਰਕੇ ਘੋੜੇ ਤੇ ਚੜਾ ਕੇ ਲੈ ਗਿਆ, ਸੇਵਾ ਕੀਤੀ, ਸੇਵਾ ਕਰਨ ਤੋਂ ਟੁੰਡ ਰਾਜੀ ਹੋ ਗਏ ਤੇ ਇਹ ਸੇਵਾ ਕਰਾਉਣ ਲੱਗ ਗਏ। ਆਏ ਗਏ ਸੰਤਾਂ ਦੀ, ਰਾਜੇ ਤੋਂ ਲੰਗਰ ਚਲਾਇਆ ਕਰੇ, ਸੇਵਾ ਕਰਿਆ ਕਰੇ ਰਾਜਾ ਸੰਤਾਂ ਦੀ। ਇਸੇ ਤਰ੍ਹਾਂ ਉਹ ਜਿਹੜੇ ਜਿਨ੍ਹਾਂ ਠੱਗਾਂ ਨੇ ਭਗਤ ਦੇ ਹੱਥ ਵੱਢੇ ਸੀ, ਉਹ ਵੀ ਸਾਧ ਬਣ ਕੇ ਆ ਗਏ। ਭਗਤ ਜੀ ਨੇ ਮਾਇਆ ਦੇ ਬਾਹਰੇ ਲਾਲਚੀ ਜਾਣ ਕੇ ਰਾਜੇ ਦੇ ਪਾਸੋਂ ਕਾਫੀ ਸੇਵਾ ਇਹਨਾਂ ਦੀ ਕਰਾਈ। ਰਾਜੇ ਨੂੰ ਕਿਹਾ ਕਿ ਇਹਨਾਂ ਨੂੰ ਹੋਰ ਪਦਾਰਥ ਦੇ ਦੇ, ਖੱਚਰਾਂ ਧਾਂਦੀਆਂ ਭਰ ਕੇ ਨਾਲ ਤੋਰਤੀਆਂ। ਜਿਸ ਵੇਲੇ ਸਾਧ ਸੰਗਤ ਜੀ ਤੁਰੇ, ਜਦੋਂ 2 ਮੀਲ ਉਹ ਨੌਕਰ ਨਾਲ ਗਏ ਛੱਡਣ, ਉਸ ਵੇਲੇ ਨੌਕਰ ਨੂੰ ਪੁੱਛਿਆ, ਮਹਾਰਾਜ ਜਾਇਦ ਦੇ ਭਗਤ ਤੁਹਾਡਾ ਕੀ ਲੱਗਦਾ ਸੀ, ਇਹਨਾਂ ਨੂੰ ਤੁਹਾਨੂੰ ਬੜਾ ਧੰਦ ਆਇਆ। ਇਹ ਕਹਿਣ ਲੱਗੇ, ਸਾਡੇ ਪਿੰਡ ਦਾ ਇਹ ਚੂੜਾ ਸੀ, ਇਹ ਆਪਦਾ ਚੂੜੇ ਪੁਣ ਲੁਕਾਉਣ ਵਾਸਤੇ ਸਾਡਾ ਆਦਰ ਕਰਦਾ ਸੀ। ਇੰਨੀ ਗੱਲ ਕਹਿੰਦੇ ਅਸੀਂ ਧਰਤੀ ਫਟ ਗਈ, ਵਿੱਚ ਗਰਕ ਹੋ ਗਏ ਉਹ ਜਿਹੜੇ ਠੱਗ ਸੀ, ਤੇ ਉਹ ਖੱਚਰਾਂ ਲੈ ਕੇ ਧਾਂਦੀਆਂ ਵਾਪਸ ਆ ਗਏ ਨੌਕਰ। ਕਹਿਣ ਲੱਗੇ, ਮਹਾਰਾਜ ਇਸ ਪ੍ਰਕਾਰ ਜਾਇਦੇ ਭਗਤ ਨੂੰ ਉਹਨਾਂ ਨੇ ਚੰਡਾਲ ਕਿਹਾ ਸੀ, ਤੇ ਉਹ ਮਹਾਰਾਜ ਧਰਤੀ ਉਦੋਂ ਫਟ ਕੇ ਵਿੱਚ ਹੀ ਉਹ ਗਰਕ ਹੋ ਗਏ। ਜੈਦੇਵ ਜੀ ਨੂੰ ਉਸ ਵੇਲੇ ਹੱਥ ਮਰੋ ਆਪਦੇ ਮਰੋੜੇ, ਕਹਿੰਦੇ ਉਹ ਬੜਾ ਅਫਸੋਸ ਹੈ ਭਾਈ ਉਹ ਮਰ ਗਏ। ਉਹ ਉਸ ਵੇਲੇ ਇਹਨਾਂ ਦੇ ਫਿਰ ਹੱਥ ਸਾਧ ਸੰਗਤ ਜੀ ਦੋਵੇਂ ਹਰੇ ਹੋ ਗਏ ਸੀ, ਸਾਬਤ ਹੋ ਗਏ। ਇਸ ਪ੍ਰਕਾਰ ਜੈਦੇਵ ਭਗਤ ਜੀ ਐਡੇ ਹਉਮੈ ਤੋਂ ਰਹਿਤ ਹੋਏ ਹੈ, ਜਿਹੜੇ ਚੋਰ ਡਾਕੂ ਹੱਥ ਵੱਢਣ ਵਾਲੇ ਸੀ ਉਹਨਾਂ ਬਾਬਤ ਵੀ ਅਫਸੋਸ ਕੀਤਾ ਸੀ। ਸੋ ਸਤਿਗੁਰੂ ਜੀ ਕਹਿੰਦੇ ਹਨ,
ਜੈਦੇਵ ਤਿਆਗਿਓ ਅਹੰਮੇ।
ਦੇਖ ਲੋ, ਜੈਦੇਵ ਭਗਤ ਨੇ ਹੰਕਾਰ ਛੱਡਿਆ, ਹੰਕਾਰ ਛੱਡ ਕੇ ਵਾਹਿਗੁਰੂ ਚ ਲੀਨ ਹੋਇਆ।
ਨਾਈ ਉਧਰਿਓ ਸੈਨ ਸੇ,
ਅਤੇ ਨਾਈ ਸੈਨ ਭਗਤ ਸੀ ਜਿਹੜਾ, ਇਹ ਵੀ ਸੁਣ ਪ੍ਰਤਾਪ ਕਬੀਰ ਦਾ ਦੂਆ ਸਿੱਖ ਹੋਇਆ ਸੈਨ ਨਾਈ। ਪ੍ਰੇਮ ਭਗਤ ਰਾਤੀ ਕਰੇ, ਰਾਤੀ ਰਾਜ ਦੁਆਰੇ ਜਾਈ, ਭਲਕੇ ਰਾਜ ਦੁਆਰੇ ਜਾਈ। ਆਏ ਸੰਤ ਪ੍ਰਾਹੁਣੇ, ਕੀਰਤਨ ਹੋਇਆ ਰਹਿਣ ਸਵਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ। ਸੈਨ ਰੂਪ ਹਰ ਹੋਏ ਕੇ ਆਇਆ ਰਾਣੇ ਨੂੰ ਰਜਾਈ। ਦੂਸਰੇ ਦਿਨ ਸੰਤ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ। ਰਾਜੇ ਉਸ ਵੇਲੇ ਅੱਗੋਂ ਸੱਦ ਕੇ ਗਲੋਂ ਖੋਲ ਕਵਾਏ ਪਹਿਨਾਈ, ਬਸ ਕੀਤਾ ਹੁਣ ਤੁਧ ਰਾਜੇ ਬੋਲੇ ਰਾਜਾ ਸੁਣੇ ਲੁਕਾਈ, ਪ੍ਰਗਟ ਕਰੇ ਭਗਤ ਵਡਿਆਈ। ਸੈਣ ਭਗਤ ਇੱਕ ਰਾਜੇ ਦੀ ਸੇਵਾ ਕਰਿਆ ਕਰਦਾ, ਉਹ ਰਾਜੇ ਨੂੰ ਕੋ ਦੁੱਖ ਸੀ ਬੜਾ ਭਾਰੀ, ਜੇ ਹੋਰ ਨੌਕਰ ਮੁੱਠੀ ਚਾਪੀ ਕਰਦੇ ਉਹਦੀ ਪੀੜ ਨਾ ਹਟਦੀ, ਸੈਣ ਭਗਤ ਦੇ ਹੱਥ ਲਾਉਣ ਨਾਲ ਉਹਦੀ ਪੀੜ ਹਟ ਜਾ ਕਰਦੀ। ਇਹ ਰਾਮਾਨੰਦ ਤੋਂ ਉਪਦੇਸ਼ ਲਿਆ ਸੀ ਸੈਣ ਭਗਤ ਨੇ, ਭਜਨ ਕਰਿਆ ਕਰਦਾ। ਇੱਕ ਦਿਨ ਰਾਤ ਸਵਾਈ ਰਹਿਣ ਕੀਰਤਨ ਹੋਇਆ, ਸਾਰੀ ਰਾਤ ਸੰਤ ਆਏ ਕੀਰਤਨ ਕਰਦੇ ਰਹੇ, ਇਹ ਸੰਤ ਜਨ ਛੱਡ ਨਾ ਸਕਿਆ। ਤੇ ਮਹਾਰਾਜ ਸਾਹਿਬ ਨੂੰ ਉਸ ਵੇਲੇ ਰਾਜੇ ਦਾ ਰੂਪ ਧਾਰ ਕੇ ਉਸ ਰਾਜੇ ਦਾ ਰੋਗ ਹੀ ਹੱਥ ਲਾ ਕੇ ਮੇੜਤਾ, ਜੋ ਰੋਗ ਮੇੜਤਾ। ਸਵੇਰੇ ਸੰਤਾਂ ਨੂੰ ਵਿਦਿਆ ਕਰਕੇ ਸ਼ਰਮ ਮੰਨ ਕੇ ਗਿਆ ਕਿ ਮੈਨੂੰ ਰਾਜਾ ਕੀ ਕਹੂਗਾ। ਉਸ ਵੇਲੇ ਰਾਜੇ ਨੂੰ ਅੱਗੋਂ ਬੁਲਾ ਕੇ ਆਪਦੀ ਖਿਲਤ ਪਨਾ ਕੇ ਕਹਿੰਦਾ, ਲੈ ਮੇਰਾ ਰਾਜ ਤੈਨੂੰ ਮੈਂ ਦਿੱਤਾ। ਉਸ ਵੇਲੇ ਦੇ ਨਾਂ ਰਾਜੇ ਪਿਆ ਹੈ ਨਾਈਆਂ ਦਾ। ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਸੈਣ ਭਗਤ ਬਹੁਤ ਵਿਰਾਗ ਦੇ ਵਿੱਚ ਆ ਗਿਆ, ਗੱਦੀ ਤੇ ਬੈਠੇ ਨੂੰ ਥੱਲੇ ਡਿੱਗਣ ਲੱਗਾ। ਜੋ ਡਿੱਗਣ ਲੱਗਾ, ਮਹਾਰਾਜ ਜੱਫੀ ਪਾ ਕੇ ਫੜ ਲਿਆ, ਕਹਿੰਦੇ ਕਿਉਂ ਇਉਂ ਕਰਦਾ, ਇਹ ਰਾਜ ਵੀ ਮੈਂ ਹੀ ਤੈਨੂੰ ਦਿੱਤਾ ਹੈ। ਤੇ ਉਸ ਵੇਲੇ ਆਰਤੀ ਕੀਤੀ ਹੈ ਸ੍ਰੀ ਸੈਨ ਧੂਪ ਦੀਪ ਕਿਰਸਾ ਆਰਤੀ। ਇਸ ਪ੍ਰਕਾਰ
ਨਾਈ ਉਧਰਿਓ ਸੈਨ ਸੇ,
ਨਾਈਆਂ ਵਿੱਚੋਂ ਸੈਨ ਭਗਤ ਸੀ, ਸੇਵਾ ਕਰਕੇ ਉਧਰ ਗਿਆ। ਇਹ ਬਿਦਰਪੁਰੀ ਚ ਫੇਰ ਜਨਮ ਧਾਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੰਜਾਂ ਪਿਆਰਾਂ ਚ ਭਾਈ ਸਾਹਿਬ ਸਿੰਘ ਦੇ ਰੂਪ ਵਿੱਚ ਆ ਕੇ ਸੀਸ ਦਿੱਤਾ ਸੀ, ਪੰਜਾਂ ਪਿਆਰਿਆਂ ਚ ਹੋਏ
ਆ। ਮਨ ਡੀਗ ਨਾ ਡੋਲੇ ਕਹੂੰ ਜਾ,
ਇਹ ਮਨ ਡੀਗ ਡਾਵਾਂ ਡੋਲ ਹੋ ਕੇ ਡਿੱਕ ਡੋਲੇ ਖਾ ਕੇ ਕਿਤੇ ਨੀ ਜਾਣਾ ਚਾਹੀਦਾ, ਵਾਹਿਗੁਰੂ ਦੀ ਓਟ ਤੈਨੂੰ ਰੱਖਣੀ ਚਾਹੀਦੀ ਹੈ।
ਮਨ ਤੂੰ ਕੀ ਤਰਸ ਹੈ ਸਰਨ
ਪਾਏ, ਇਹ ਮਨ ਤੂੰ ਵੀ ਤਰ ਜਾਏਗਾ ਮਹਾਰਾਜ ਦੀ ਸ਼ਰਨ ਆਪਣੇ ਆਪ ਨੂੰ ਪਾਉਣਾ ਕਰ।
ਇਹ ਅਨੁਗ੍ਰਹ ਠਾਕੁਰ ਕੀਓ ਆ,
ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਠਾਕੁਰ ਅਕਾਲ ਪੁਰਖ ਨੇ ਆਪ ਕੀਤੀ ਹੈ,
ਸੇ ਤੈ ਲੀਨੇ ਭਗਤ ਰਾ,
ਉਹਨਾਂ ਭਗਤਾਂ ਦੀ ਤੈ ਸੱਚੇ ਪਾਤਸ਼ਾਹ ਰੱਖਿਆ ਕਰ ਲਈ ਹੈ।
ਇਨਕਾ ਗੁਣ ਆਵਗਣ ਨਾ ਵਿਚਾਰੇ,
ਉਹਨਾਂ ਦੇ ਗੁਣ ਵੇਖੇ ਨੀ, ਤਾਂ ਇਹਨਾਂ ਚ ਕੋਈ ਗੁਣ ਹੈਗਾ ਕਿ ਨਹੀਂ, ਤੇ ਔਗੁਣ ਬਖਸ਼ਣ ਲੱਗਿਆ ਵਿਚਾਰਿਆ ਨੀ, ਚੱਟ ਔਗੁਣ ਮਾਫ ਕਰ ਦਿੱਤੇ।
ਇਹ ਬਿਰਧ ਦੇਖ ਮਨ ਲੱਗਾ ਸੀ,
ਇਹੋ ਜਿਹਾ ਕਿਰਪਾਲੂ ਸਾਡਾ ਬਿਰਧ ਜਾਣ ਕੇ ਵਾਹਿਗੁਰੂ ਤੇਰੀ ਸੇਵਾ ਟਹਿਲ ਭਗਤੀ ਚ ਲੱਗਾ ਹੈ ਸਾਡਾ ਮਨ।
ਕਬੀਰ ਤੇ ਆਇਓ ਏਕ ਰੰਗ,
ਦੇਖ ਲੋ ਕਬੀਰ ਭਗਤ ਨੂੰ ਕੋਈ ਸਾਧ ਚੋਰ ਸਭ ਬ੍ਰਹਮ ਪਛਾਣੋ, ਇੱਕ ਰੂਪ ਜਾਣ ਕੇ ਚੋਰ ਨੂੰ ਵੀ ਸ਼ਰਨ ਦੇ ਕੇ ਚੋਰੀ ਛੁਡਾ ਕੇ, ਉਹ ਲੋਕਾਂ ਨੂੰ ਕਿਹਾ ਸੀ ਇਹ ਤਸਕਰਾਂ ਦਾ ਯਾਰ ਹੈ, ਉਸ ਵੇਲੇ ਕਬੀਰ ਜੀ ਨੇ ਇੱਕ ਰੂਪ ਜਾਣ ਕੇ ਧਿਆਇਆ ਸੀ,
ਨਾਮ ਦੇਵ ਹਰ ਜੀਓ
ਜਗ ਕਬੀਰ ਦਾ ਪੂਰਾ ਕੀਤਾ ਮਾਰਨ ਬੇਅੰਤ ਸਾਖੀਆਂ ਆਉਂਦੀਆਂ ਹਨ।
ਨਾਮ ਦੇਵ ਹਰ ਜੀਓ ਬਸਹਿ ਸੰਗ,
ਭਗਤ ਨਾਮ ਦੇਵ ਦੇ ਨਾਲ ਮਾਰਾ ਹਰ ਵਕਤ ਨਾਲ ਰਹਿੰਦੇ। 72 ਵਾਰੀ ਭਗਤ ਨਾਮ ਦੇਵ ਨੂੰ ਦਰਸ਼ਨ ਦਿੱਤੇ ਹਨ ਇਹ ਨਾਮ ਦੇਵ ਜੀ। ਫਿਰ ਦੁਆਰਕਾਪੁਰੀ ਜੀ ਜਨਮ ਧਾਰ ਕੇ ਗੁਰੂ ਕਲਗੀਧਰ ਨੂੰ ਸੀਸ ਦੇ ਕੇ ਇਹ ਭਾਈ ਮੋਹਕਮ ਸਿੰਘ ਦੇ ਰੂਪ ਵਿੱਚ ਆਏ ਹਨ ਪੰਜਾਂ ਪਿਆਰਿਆਂ ਚ।
ਰਵਿਦਾਸ ਧਿਆਏ ਪ੍ਰਭ ਅਨੂਪ,
ਰਵਿਦਾਸ ਭਗਤ ਜੀ ਨੇ ਵੀ ਮਹਾਰਾਜ ਨੂੰ ਧਿਆਉਣਾ ਕੀਤਾ ਜੋ ਉਪਮਾ ਤੋਂ ਰਹਿਤ ਹੈ। ਰਵਿਦਾਸ ਜੀ ਦੀ ਮਹਾਰਾਜ ਸਾਹਿਬ ਰੱਖਿਆ ਕੀਤੀ। ਰਵਿਦਾਸ ਦੀਆਂ ਕਥਾ ਬੇਅੰਤ ਆਉਂਦੀਆਂ ਹਨ।
ਗੁਰੂ ਨਾਨਕ ਦੇਵ ਗੋਬਿੰਦ ਰੂਪ,
ਸਿੱਖਾਂ ਨੂੰ ਪੁੱਛਿਆ ਮਹਾਰਾਜ ਰਵਿਦਾਸ ਦਾ ਉਪਮਾ ਤੋਂ ਰਹਿਤ ਪਰਮੇਸ਼ਰ ਨੂੰ ਧਿਆ ਕੇ ਜਿਵੇਂ ਉਹਦੀ ਰੱਖਿਆ ਕੀਤੀ, ਬ੍ਰਾਹਮਣਾਂ ਨੂੰ ਸਾਰਿਆਂ ਨੂੰ ਪੈਰੀ ਪੈਣਾ ਪਿਆ ਰਵਿਦਾਸ ਦੇ, ਤੇ ਗੁਰੂ ਨਾਨਕ ਸਾਹਿਬ ਵੀ ਐਵੇਂ ਭਗਤੀ ਹੋਣੇ ਆ ਜੀ। ਮਹਾਰਾਜ ਕਹਿੰਦੇ ਨਾ ਭਾਈ, ਗੁਰੂ ਨਾਨਕ ਸਾਹਿਬ ਤਾਂ ਇਹ ਜਿਹਦੀ ਭਗਤੀ ਸਾਰੇ ਭਗਤ ਕਰਦੇ ਰਹੇ ਹੈ ਉਹ ਗੋਬਿੰਦ ਅਕਾਲ ਪੁਰਖ ਦਾ ਸਰੂਪ ਜਾਣੋ ਗੁਰਸਿੱਖੋ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਗੁਰੂ ਨਾਨਕ ਸਾਹਿਬ ਤਾਂ ਅਕਾਲ ਪੁਰਖ ਦਾ ਰੂਪ ਹੈ, ਆਪਦੇ ਭਗਤਾਂ ਦੀ ਚੌਹਾਂ ਯੁਗਾਂ ਚ ਰੱਖਿਆ ਕਰਨ ਵਾਲੇ ਹੈ।
ਰਵਿਦਾਸ ਧਿਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।